ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਜੋ ਅਸਹਿ ਦੁੱਖ ਵਿੱਚ ਮਨ ਨੂੰ ਦਿਲਾਸਾ ਦਿੰਦੀ ਹੈ, ਸੱਤ ਔਖੀਆਂ ਰਾਤਾਂ, ਉਸਦਾ ਅਗਲਾ ਭਾਗ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਛੇਵੀਂ ਰਾਤ। ਦਿਨ ਅਤੇ ਮਹੀਨੇ ਵਰ੍ਹਾਂ ਬਣਾ ਕੇ ਬੀਤ ਗਏ, ਕੁਝ ਹੋਰ ਇਸੇ ਤਰ੍ਹਾਂ ਹੋ ਬੀਤੇ। ਮਾਈ ਸਬਰਾਈ ਆਪਣੇ ਵਾਹਿਗੁਰੂ ਸ਼ਰਨ ਪ੍ਰਾਪਤ ਟਿਕਾਓ ਵਿੱਚ ਦਿਨ ਬਤੀਤ ਕਰਦੀ ਰਹੀ। ਸਿਮਰਨ ਦੇ ਰੰਗ ਲੱਗ ਰਹੇ ਸਨ ਕਿ ਫਿਰ ਇੱਕ ਖਬਰ ਆਈ। ਉਹ ਖਬਰ ਕਲਗੀਆਂ ਵਾਲੇ ਦੇ ਜਗਤ ਤੋਂ ਟੁਰ ਜਾਣ ਦੀ ਸੀ। ਹਾਂ, ਉਹ ਜੋਤੀ ਜੋਤ ਸਮਾ ਜਾਣ ਦੀ ਸੋਏ ਸੀ। ਅੱਜ ਇਹ ਗੱਲ ਮਾਈ ਨੂੰ ਇੱਕ ਅਨੋਖੇ ਰੰਗ ਵਿੱਚ ਪਾ ਗਈ। ਪਹਿਲੇ ਤਾਂ ਇੱਕ ਹਨੇਰੇ ਅਤੇ ਨਿਰਾਸ਼ਤਾ ਦਾ ਚੱਕਰ ਆਇਆ ਔਰ ਕਲੇਜੇ ਨੂੰ ਮੁੱਠ ਮੀਟਵੀਂ ਖਿੱਚ ਪਈ, ਪਰ ਫਿਰ ਇੱਕ ਠੰਡਾ ਸਾਹ ਆ ਕੇ ਇੱਕ ਠੰਡੀ ਚਰਨਾਟ ਛਿੜੀ ਅਤੇ ਅੰਦਰਲੇ ਨੇ ਕਿਹਾ, ਜਨਮ ਮਰਨ ਦੋਹੂੰ ਮੈਂ ਨਾਹੀਂ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਓਂ ਲੈਣ ਮਿਲਾਏ। ਇਹ ਖਬਰ ਉਸ ਵੇਲੇ ਮਿਲੀ ਸੀ ਜਿਸ ਵੇਲੇ ਰਹਿਰਾਸ ਦੇ ਦੀਵਾਨ ਦੀ ਸਮਾਪਤੀ ਹੋ ਕੇ ਮਾਈ ਘਰ ਪੁੱਜੀ ਸੀ। ਅਸਚਰਜ ਹੋ ਕੇ ਮਾਈ ਅਰਸ਼ਾਂ ਵੱਲ ਤੱਕਦੀ ਅਤੇ ਆਖਦੀ ਹੈ, ਤੇਰੇ ਚੋਜ, ਤੇਰੇ ਰੰਗ, ਅਸਾਂ ਭੁੱਲਿਆਂ ਪਟਕਿਆਂ ਨੂੰ ਤਾਰਨ ਆਇਆ। ਕਿਸੇ ਦਾ ਗੁਰੂ ਬਣਿਆ, ਕਿਸੇ ਦਾ ਪੁੱਤਰ, ਕਿਸੇ ਦਾ ਜਵਾਈ, ਕਿਸੇ ਦਾ ਪਿਤਾ, ਕਿਸੇ ਦਾ ਕੋਈ ਹੋਰ ਸਾਖ, ਕਿਸੇ ਦਾ ਬਾਲ ਸਿਖਾਈ ਮਿੱਤਰ ਅਤੇ ਕਿਸੇ ਨਾਲ ਉਸਦੀ ਲੜਾਈ ਦੇ ਸਾਹਮਣੇ ਲੜਨ ਵਾਲਾ ਵੀਰ, ਪਰ ਸਭ ਦਾ ਪਾਰ ਉਤਾਰਾ ਕੀਤਾ ਔਰ ਸਭ ਨੂੰ ਕਲਿਆਣ ਬਖਸ਼ੀ। ਹਾਂ, ਉਹ ਅੱਖਾਂ ਦਾ ਅੰਦਰਲਾ ਹਨੇਰਾ ਕੱਟਣ ਆਇਆ ਸੀ, ਸਭ ਦਾ ਕੱਟਿਓਸ, ਸਭ ਨੂੰ ਚਾਨਣ ਕੀਤੋਸ ਅਤੇ ਸਭ ਨੂੰ ਚਾਨਣਾ ਦੇ ਕੇ ਰੱਬੀ ਸੁਨੇਹੇ ਪਹੁੰਚਾ ਕੇ ਰੱਬੀ ਜੀਵਨ ਦਾਨ ਕਰਕੇ ਰੱਬ ਦੇ ਦੇਸ਼ ਟੁਰ ਗਿਆ। ਟੁਰ ਨਹੀਂ ਗਿਆ, ਸਦਾ ਅੰਗ ਸੰਗ ਹੈ। ਸਮੇਂ ਦੇ ਉਰਾਰ ਅਤੇ ਪਾਰ ਦੋ ਨਗਰ ਵਸਦੇ ਹਨ, ਇੱਕ ਦਿਸਦਾ, ਇੱਕ ਸਾਨੂੰ ਅਣ ਦਿਸਦਾ ਹੈ। ਸਾਨੂੰ ਉਰਾਰ ਦਾ ਦੇਸ਼ ਦਿਸਦਾ ਹੈ ਜੋ ਜ਼ਰੂਰ ਇੱਕ ਦਿਨ ਛੱਡਣਾ ਹੈ, ਪਰ ਪਾਰ ਦਾ ਦੇਸ਼ ਦਿਸਦਾ ਨਹੀਂ ਜਿੱਥੇ ਜਾ ਕੇ ਸਲਾਮਤੀ ਹੈ। ਨਾਮ ਨਾਲ ਜਾਗ ਉੱਠਿਆਂ ਲਈ ਉਹ ਦੇਸ਼ ਹੈ ਅਤੇ ਨਹੀਂ ਵੀ। ਹਾਂ, ਉਹ ਟਿਕਾਓ ਹੈ, ਅਵਸਥਾ ਹੈ। ਇਹਨਾਂ ਨੈਣਾਂ ਨੂੰ ਉਹ ਅਵਸਥਾ ਦਿਸਦੀ ਨਹੀਂ, ਨਹੀਂ ਤਾਂ ਉਹ ਸੁੱਖ ਭਰੀ ਅਵਸਥਾ ਨਾਲ ਹੈ। ਜਿਹੜੇ ਬੰਦੇ ਵਾਹਿਗੁਰੂ ਧਿਆਨੀ ਹੋ ਜਾਂਦੇ ਹਨ ਔਰ ਉਸਦੀ ਸ਼ਰਨ ਪ੍ਰਾਪਤ ਕਰ ਲੈਂਦੇ ਹਨ, ਉਹ ਤਾਂ ਉਸਦੀ ਹੀ ਸ਼ਰਨ ਪ੍ਰਾਪਤ ਆਉਂਦੇ ਹਨ। ਉਹ ਅਮਰ ਜੀਵਨ ਵਿੱਚ ਪੁੱਜੇ ਹੋਏ ਹੁੰਦੇ ਹਨ। ਉਹਨਾਂ ਦਾ ਕੁਛ ਬਦਲਦਾ ਵਿਗੜਦਾ ਨਹੀਂ, ਉਹ ਉਸ ਅਵਸਥਾ ਤੋਂ ਵੀ ਉੱਪਰ ਹੁੰਦੇ ਹੋਣੇ ਹਨ। ਸਾਨੂੰ ਪਰਦਾ ਅਤੇ ਭਰਮ ਹੈ, ਮੋਹ ਮਾਇਆ ਦਾ ਜਾਲ ਹੈ ਜੋ ਅਮਰ ਜੀਵਨ 'ਤੇ ਨਜ਼ਰ ਨਹੀਂ ਟਿਕਣ ਦਿੰਦਾ। ਅਸੀਂ ਅਮਰ ਹਾਂ ਅਤੇ ਜੇ ਸੰਸਾਰ ਦੇ ਹਨੇਰੇ ਵਿੱਚ ਰੁਲੀਏ ਨਾ ਅਤੇ ਵਾਹਿਗੁਰੂ ਵੱਲ ਰੁੱਖ ਰੱਖੀਏ ਤਾਂ ਅਸੀਂ ਜਿਉਂਦੇ ਹੀ ਚਾਨਣ ਵਿੱਚ ਹਾਂ। ਕਲਗੀਆਂ ਵਾਲਾ ਸਤਿਗੁਰੂ ਤਾਂ ਨਾਮੀ ਗੁਰਮੁਖਾਂ ਤੋਂ ਕਿਤੇ ਉੱਚਾ ਹੈ, ਉਹ ਤਾਂ ਆਪ ਗੁਰੂ ਜਿਉਤੀ ਹੈ। ਉਹ ਸੰਸਾਰ ਤੋਂ ਟੁਰ ਨਹੀਂ ਗਿਆ, ਕਿਤੇ ਚਲਾ ਨਹੀਂ ਗਿਆ, ਸਦਾ ਜਾਗਦੀ ਜੋਤ ਹੈ ਅਤੇ ਹੋਵੇਗਾ ਵੀ। ਫਿਰ ਵੀ ਯੋਗ ਕਾਹਦਾ ਅਤੇ ਦੁੱਖ ਹਰ ਤੜਫ ਨਹੀਂ ਕਿਸ ਗੱਲ ਦੀ? ਐਵੇਂ ਦੀਆਂ ਵਿਚਾਰਾਂ ਵਿੱਚ ਮਾਈ ਅੱਜ ਉੱਚੇ ਮੰਡਲਾਂ ਤੋਂ ਹੇਠਾਂ ਨਹੀਂ ਆ ਰਹੀ, ਮਨ ਤੋਂ ਉਚੇਰੇ ਰਸਾਂ ਵਿੱਚ ਹੈ। ਰਾਤ ਬੀਤ ਰਹੀ ਹੈ, ਮਾਈ ਸੁਖੀ ਵੀ ਹੈ, ਪਰ ਕਿਸੇ ਕਿਸੇ ਵੇਲੇ ਇੱਕ ਚੱਕਰ ਜਿਹਾ ਆਉਂਦਾ ਹੈ ਜੋ ਛਿੰਨ ਭਾਂਗਰ ਵਿੱਚ ਉੱਡ ਜਾਂਦਾ ਹੈ ਅਤੇ ਉਸਨੂੰ ਮੌਤ ਤੋਂ ਪਾਰ ਅਮਰ ਜੀਵਨ ਦਾ ਝਲਕਾ ਵੱਜਦਾ ਹੈ ਅਤੇ ਵਾਹਿਗੁਰੂ ਦੀ ਸ਼ਰਨ ਅਤੇ ਭਗਤਾਂ ਦੇ ਅਰੂਪ ਸਰੂਪਾਂ ਵਿੱਚ ਸਤਸੰਗ ਕੀਰਤਨ ਅਤੇ ਪਰਮੇਸ਼ਰ ਦੇ ਯਸ਼ ਗਾਇਨ ਵਿੱਚ ਸੱਚੇ ਭਰੋਸੇ ਅਤੇ ਉਹਨਾਂ ਦੇ ਪ੍ਰਭਾਵ ਦਿਲ ਨੂੰ ਠੰਡਾ ਕਰ ਦਿੰਦੇ ਹਨ। ਕਬਹੂੰ ਸਾਧ ਸੰਗਤ ਇਹ ਪਾਵੇ, ਉਸ ਅਸਥਾਨ 'ਤੇ ਬਹੁਰ ਨਾ ਆਵੇ। ਅੰਤਰ ਹੋਏ ਗਿਆਨ ਪ੍ਰਗਾਸ, ਉਸ ਅਸਥਾਨ ਕਾ ਨਹੀਂ ਵਿਨਾਸ਼। ਮਾਈ ਕਦੇ ਕੋਈ ਤੁਕ ਪੜਦੀ ਹੈ, ਕਦੀ ਨਾਮ ਜੀਭ 'ਤੇ ਬੈਠ ਕੇ ਅੰਦਰਲਾ ਚੱਕਰ ਐਸਾ ਲੈ ਆਉਂਦਾ ਹੈ ਕਿ ਲੂੰ ਲੂੰ ਵਿੱਚ ਠੰਡ ਪਾਉਂਦਾ ਹੈ। ਕਦੇ ਨਿਰੀ ਧਿਆਨ ਰੂਪ ਆਪਣੇ ਧੇਹ ਰੱਬ ਸਰੂਪ ਵਿੱਚ ਜੁੜ ਜਾਂਦੀ ਹੈ ਔਰ ਅਪੋਲ ਟਿੱਕੀ ਰਹਿੰਦੀ ਹੈ। ਇਸ ਤਰ੍ਹਾਂ ਟਿਕਦੀ ਟਿਕਦੀ ਮਾਈ ਦੀ ਰਾਤ ਲੰਘਦੀ ਹੈ। ਦੁੱਖਾਂ ਭਰੀ ਰਾਤ ਹੈ ਪਰ ਦੁੱਖਾਂ ਭਰੀ ਰਹੀ ਨਹੀਂ, ਕਿਉਂਕਿ ਭਰਮ ਉੱਠ ਗਿਆ ਹੈ, ਭਰੋਸਾ ਬਚ ਗਿਆ ਹੈ ਅਤੇ ਮਨ ਟਿਕ ਗਿਆ ਹੈ। ਨਹੀਂ, ਮਨ ਤੋਂ ਆਪਾ ਉੱਚਾ ਹੋ ਰਿਹਾ ਹੈ। ਜੋ ਆਪੇ ਦੇ ਰਸ ਵਿੱਚ ਨਿਮਗਨ ਹੈ, ਗੁਰੂ ਦੀ ਸ਼ਰਨ ਦੇ ਰਸ ਵਿੱਚ ਨਿਮਗਨ ਹੈ, ਲਿਵ ਵਿੱਚ ਹੈ ਅਤੇ ਪਰਮ ਆਪੇ ਨੂੰ ਪ੍ਰਾਪਤ ਹੈ। ਲਿਵ ਅਤੇ ਤ੍ਰਿਸ਼ਨਾ ਦੋ ਹੀ ਜੀਵ ਦੇ ਬੰਨੇ ਤੀਸਰੇ ਸਤਿਗੁਰਾਂ ਨੇ ਲਿਖੇ ਹਨ। ਜੋ ਲਿਵ ਵਿੱਚ ਹਨ ਉਹ ਪਰਮੇਸ਼ੁਰ ਨੂੰ ਪ੍ਰਾਪਤ ਹਨ। ਕਹਿ ਨਾਨਕ, ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ, ਪਰ ਜਿਨ੍ਹਾਂ ਲਿਵ ਨਹੀਂ ਲਾਈ ਉਹ ਤ੍ਰਿਸ਼ਨਾ ਵਿੱਚ ਹਨ। ਜੋ ਤ੍ਰਿਸ਼ਨਾ ਵਿੱਚ ਹਨ ਸੋ ਮਾਇਆ ਦੇ ਹੁਕਮ ਹੇਠ ਹਨ। ਲਿਵ ਛੁੜਕੀ, ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਤ੍ਰਿਸ਼ਨਾ ਨਾਲ ਮਾਇਆ ਦੇ ਵਸ ਵਿੱਚ ਪੈ ਗਿਆ ਮਨ ਕਮਜ਼ੋਰ ਹੋ ਜਾਂਦਾ ਹੈ ਅਤੇ ਦੇਹ ਨਿਮਾਣੀ ਹੋ ਜਾਂਦੀ ਹੈ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ, ਤੁਧ ਬਾਜ ਸਮਰਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ, ਇਸ ਨਾ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ। ਕਹਿ ਨਾਨਕ, ਲਿਵੈ ਬਾਜੋ ਕਿਆ ਕਰੇ ਵਿਚਾਰੀਆ। ਸੋ ਇਸ ਤ੍ਰਿਸ਼ਨਾ ਵਾਲੇ ਮਨ ਦਾ ਦਾਰੂ ਸਤਿਗੁਰੂ ਦਾ ਸ਼ਬਦ, ਉਸਦਾ ਬਖਸ਼ਿਆ ਨਾਮ ਹੈ। ਸਤਿਗੁਰੂ ਦੇ ਸ਼ਬਦ ਦਾ ਭਾਵ ਹੈ ਮਨ ਨੇ ਅਕਾਲ ਪੁਰਖ ਨੂੰ ਆਪਣੀ ਯਾਦ ਵਿੱਚ ਐਸਾ ਰੱਖਣਾ ਹੈ ਕਿ ਉਸਦੇ ਧਿਆਨ ਵਿੱਚ ਵਾਹਿਗੁਰੂ ਪਿਆ ਵਸੇ। ਫਿਰ ਦੁਹਰਾ ਦੇਈਏ ਕਿ ਸਤਿਗੁਰੂ ਦੇ ਸ਼ਬਦ ਦਾ ਭਾਵ ਹੈ ਮਨ ਨੇ ਅਕਾਲ ਪੁਰਖ ਨੂੰ ਆਪਣੀ ਯਾਦ ਵਿੱਚ ਐਸਾ ਰੱਖਣਾ ਹੈ ਕਿ ਉਸਦੇ ਧਿਆਨ ਵਿੱਚ ਵਾਹਿਗੁਰੂ ਪਿਆ ਵਸੇ। ਜਦੋਂ ਲਗਾਤਾਰ ਵਾਹਿਗੁਰੂ ਯਾਦ ਵਿੱਚ ਵਸ ਜਾਂਦਾ ਹੈ ਤਾਂ ਲਿਵ ਲੱਗ ਜਾਂਦੀ ਹੈ। ਇਸ ਲਿਵ ਵਾਲਾ ਪਰਮੇਸ਼ਰ ਦਾ ਪਿਆਰਾ ਬੰਦਾ ਫਿਰ ਕਿਸੇ ਉੱਚੇ ਸੁੱਖ ਵਿੱਚ ਰਹਿੰਦਾ ਹੈ। ਕਲੇਸ਼ ਅਤੇ ਕਸ਼ਟ ਇਸਦੇ ਮਿਟ ਜਾਂਦੇ ਹਨ। ਆਸਾ ਅਤੇ ਅੰਦੇਸ਼ੇ ਯਾਨੀ ਫਿਕਰ ਤੋਂ ਪਰੇ ਹੋ ਜਾਂਦਾ ਹੈ। ਆਸ ਅੰਦੇਸ਼ੇ ਤੇਨੇ ਕੇਵਲ ਹੋਮੇ ਸ਼ਬਦ ਜਲਾਏ। ਮੌਤ ਤੋਂ ਪਾਰ ਦ੍ਰਿਸ਼ਟੀ ਚਲੀ ਜਾਂਦੀ ਹੈ। ਆਪਾ ਆਪਣੇ ਟਿਕਾਵ ਦੇ ਸੁੱਖ ਨੂੰ, ਵਾਹਿਗੁਰੂ ਦੀ ਸ਼ਰਨ ਪ੍ਰਾਪਤੀ ਦੇ ਸੁੱਖ ਨੂੰ ਮਾਣਦਾ ਹੈ ਅਤੇ ਮਨ ਜੋ ਤ੍ਰਿਸ਼ਨਾ ਦਾ ਮੂਲ ਹੈ ਇਸ ਤੋਂ ਆਪਾ ਉੱਚਾ ਉੱਚਾ ਵਸਦਾ ਹੈ। ਮਾਈ ਸਭਰਾਈ ਸੱਚੇ ਸਤਿਗੁਰੂ ਦੀ ਸ਼ਰਨ ਵਸਦੀ ਉੱਚੀ ਹੁੰਦੀ ਹੁੰਦੀ ਹੁਣ ਇੰਨੀ ਉੱਚੀ ਹੋ ਗਈ ਕਿ ਕਲਗੀਧਰ ਦੇ ਵਿਛੋੜੇ ਦੇ ਅਸਹ ਖੇਦ ਨੂੰ ਸੁਣ ਕੇ ਪੰਗਰੀ ਪਸੀਜੀ ਤਾਂ ਹੈ, ਬਿਰਹਾ ਵੀ ਆਇਆ ਹੈ ਪਰ ਕਿਸੇ ਘਬਰਾ ਵਿੱਚ ਨਹੀਂ ਗਈ। ਸ਼ਾਂਤ ਠੰਡ ਰਸ ਅਤੇ ਸਿਦਕ ਵਿੱਚ ਹੈ, ਕੋਮਲਤਾ ਅਤੇ ਦ੍ਰਵਣਤਾ ਨਾਲ ਹੈ। ਇਹ ਨਹੀਂ ਕਿ ਉਹਨਾਂ ਦੇ ਉਪਕਾਰ ਪਿਆਰ ਜੋਤ ਵੱਲ ਪ੍ਰੇਮੀ ਦੀ ਰੋਂ ਨਹੀਂ, ਪ੍ਰੇਮ ਦੀ ਰੋਂ ਹੈ, ਸੱਚੀ ਰੋਂ ਹੈ, ਸੁੱਚੀ ਪ੍ਰੇਮ ਦੀ ਰੋਂ ਹੈ, ਪਰ ਹੁਣ ਜੋ ਪ੍ਰੇਮ ਹੈ ਸੋ ਸੁਜਾਖਾ ਹੈ। ਹਾਂ, ਰਸੀਆ ਵੀ ਹੈ ਅਤੇ ਸੁਜਾਖਾ ਵੀ ਹੈ। ਇਸ ਲਈ ਭਾਵੇਂ ਅੱਖ ਦੇ ਫੋਰ ਜਿਹਨੇ ਚੱਕਰ ਆਏ ਵੀ, ਪਰ ਮਾਈ ਸਭਰਾਈ ਦਾ ਅਡੋਲ ਮਨ ਆਪਣੇ ਸਿਦਕ ਰਸ ਵਿੱਚ ਲਿਵ ਵਿੱਚ ਵਸਦਾ ਰਿਹਾ ਅਤੇ ਰਾਤ ਦੀ ਇੱਕ ਇੱਕ ਛਿੰਨ ਕਿਸੇ ਉੱਚੇ ਰੰਗ ਵਿੱਚ ਬੀਤੀ। ਰਾਤ ਅਤ ਕਸ਼ਟਦਾਇਕ ਹੋਣੀ ਚਾਹੀਦੀ ਸੀ ਪਰ ਲਿਵ ਨੇ ਤ੍ਰਿਸ਼ਨਾ ਦੇ ਬੰਧਨ ਕੱਢ ਦਿੱਤੇ ਹੋਏ ਹਨ ਅਤੇ ਮਨ ਪ੍ਰੇਮ ਦੀਆਂ ਤਾਣੀਆਂ ਨਾਲ ਸਾਈਂ ਸ਼ਰਨ ਬੰਨ ਦਿੱਤਾ ਹੋਇਆ ਹੈ। ਸ਼ਰਨ ਸਮਾਈ ਮਾਈ ਮਨ ਦੇ ਸਾਰੇ ਹਾਲਿਆਂ ਤੋਂ ਬਚ ਰਹੀ ਹੈ। ਇਸੇ ਤਰ੍ਹਾਂ ਤਿੰਨ ਪੈਰੇ ਦਾ ਵੇਲਾ ਹੋ ਆਇਆ ਪਰ ਮਾਈ ਤੋਂ ਉਸ ਰਸ ਵਿੱਚ ਉੱਠਿਆ ਨਹੀਂ ਜਾਂਦਾ। ਤ੍ਰਿਪੈਰੇ ਵਿੱਚੋਂ ਵੀ ਕੁਝ ਸਮਾਂ ਬੀਤ ਗਿਆ ਪਰ ਅਜੇ ਉਹ ਦੈਵੀ ਰੰਗ ਆਪਣੇ ਵਿੱਚ ਸਮਾ ਰਿਹਾ ਹੈ। ਜਦ ਤ੍ਰੈ ਕੋ ਘੜੀ ਰਾਤ ਰਹੀ ਤਾਂ ਮਾਈ ਦੇ ਨੈਣ ਖੁੱਲ੍ਹੇ। ਉਹ ਨੈਣ ਜੋ ਸਾਰੀ ਰਾਤ ਸੁੱਤੇ ਨਹੀਂ ਪਰ ਅਚਰਜ ਰੰਗ ਰੰਗੀਜੇ ਰਹੇ ਹਨ। ਇੱਕ ਨੂਰ ਅੱਖਾਂ ਵਿੱਚੋਂ ਬਰਸਦਾ ਸੀ, ਇੱਕ ਸਰੂਰ ਸਿਰ ਵਿੱਚੋਂ ਝਰਦਾ ਸੀ, ਇੱਕ ਸੁੰਦਰਤਾ ਦਾ ਮੀਂਹ ਦ੍ਰਿਸ਼ਟਮਾਨ ਨੂੰ ਘੇਰੇ ਹੋਏ ਵਿਸਮਾਦ ਦਾ ਨਕਸ਼ਾ ਬਣ ਰਿਹਾ ਸੀ। ਮਾਈ ਇਸ ਵਿਸਮਾਦ ਦੀ ਰੌਂ ਜੇ ਵਿੱਚ ਹੀ ਉੱਠ ਤੁਰੀ ਅਤੇ ਗੁਰਦੁਆਰੇ ਪੁੱਜ ਕੇ ਕੀਰਤਨ ਦੇ ਪ੍ਰਭਾਵ ਨਾਲ ਮਗਨ ਹੋ ਗਈ। ਐਂ ਬੀਤ ਗਈ ਮਾਤਾ ਲਿਵ ਪ੍ਰਾਪਤ ਮਾਤਾ ਦੀ ਛੇਵੀਂ ਔਖੀ ਰਾਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।